ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ ਆਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਅੱਜ ਅਸੀਂ ਸਬਕ ਨੰਬਰ 66 ਤੇ ਗੌਰ ਹੋਸ ਕਰਾਂਗੇ, ਜਿਹਦਾ ਉਨਵਾਨ ਹੈ ਉਸਤਾਦ ਅਜ਼ੀਮ। ਪਿਛਲੇ ਪ੍ਰੋਗਰਾਮ ਵਿੱਚ ਅਸੀਂ ਵੇਖਿਆ ਕਿ ਯਿਸੂ ਮਸੀਹ ਫਲਸਤੀਨ ਦੇ ਮੁਖਤਲਿਫ ਸ਼ਹਿਰਾਂ, ਕਸਬਾਂ ਤੇ ਦਿਹਾਤਾਂ ਵਿੱਚ ਚੱਲਦਾ ਫਿਰਦਾ ਵਿਖਾਈ ਦਿੱਤਾ। ਇਸ ਸਫ਼ਰ ਦੇ ਦੌਰਾਨ ਉਹਨੇ ਹਰ ਸ਼ਹਿਰ ਤੇ ਹਰ ਪਿੰਡ ਵਿੱਚ ਬੜੀ ਭੀੜ ਨੂੰ ਨਜਾਤ ਦੀ ਖੁਸ਼ਖਬਰੀ ਸੁਣਾਈ, ਬਿਮਾਰੀਆਂ ਨੂੰ ਦੂਰ ਕੀਤਾ ਤੇ ਬਦਰੂਹ ਗ੍ਰਿਫਤਾਰ ਲੋਕਾਂ ਨੂੰ ਬਦਰੂਹਾਂ ਤੋਂ ਛੁਡਾਇਆ ਤੇ ਬਦਰੂਹਾਂ ਨੂੰ ਦੂਰ ਪਜਾਇਆ। ਉਹਦੇ ਕਲਾਮ ਨੂੰ ਸੁਣ ਕੇ ਤੇ ਉਹਦੇ ਕੰਮਾਂ ਨੂੰ ਵੇਖ ਕੇ ਲੋਕ ਹੱਕਾ ਬੱਕਾ ਰਹਿ ਗਏ ਤੇ ਆਪਸ ਵਿੱਚ ਇੱਕ ਦੂਜੇ ਨੂੰ ਆਖਣ ਲੱਗੇ, ਇਹ ਕੀ ਏ? ਇਹ ਤੇ ਨਵੀਂ ਤਾਲੀਮ ਏ। ਉਹ ਨਾਪਾਕ ਰੂਹਾਂ ਨੂੰ ਵੀ ਇਖਤਿਆਰ ਦੇ ਨਾਲ ਹੁਕਮ ਦਿੰਦਾ ਹੈ ਤੇ ਉਹਦੇ ਹੁਕਮ ਦੀ ਤਾਬੀਰ ਕਰਦੀਆਂ ਨੇ। ਮਰਕਸ ਬਾਬ 1 ਤੇ ਆਇਤ ਨੰਬਰ 27। ਅੱਜ ਅਸੀਂ ਇੰਜਲ ਮੁਕੱਦਸ ਵਿੱਚੋਂ ਸਿੱਖਾਂਗੇ ਯਿਸੂ ਮਸੀਹ ਦੇ ਮੂੰਹ ਦੀਆਂ ਖੂਬਸੂਰਤ ਗੱਲਾਂ ਜੋ ਉਹਨੇ ਇੱਕ ਦਿਹਾੜੇ ਆਖੀਆਂ ਸਨ। ਉਹ ਆਪਣੇ ਸ਼ਾਗਿਰਦਾਂ ਦੇ ਨਾਲ ਪਹਾੜ 'ਤੇ ਇੱਕ ਵੱਡੀ ਭੀੜ ਨਾਲ ਕਲਾਮ ਕਰਨ ਡਿਆ ਸੀ ਅਤੇ ਉਹਨਾਂ ਨੂੰ ਨਜਾਤ ਦੀ ਰਾਹ ਦੀ ਤਾਲੀਮ ਦੇ ਵੰਡਿਆ ਸੀ। ਸਾਡੇ ਕੋਲ ਇੰਨਾ ਜ਼ਿਆਦਾ ਵੇਲਾ ਨਹੀਂ ਹੈ ਕਿ ਅਸੀਂ ਇਸ ਰੋਜ਼ ਸਿਖਾਈ ਜਾਵਣ ਵਾਲੀ ਹਰ ਗੱਲ 'ਤੇ ਤਬਸਰਾ ਕਰ ਸਕੀਏ, ਅਤੇ ਫਿਰ ਵੀ ਅਸੀਂ ਇਸ ਰੋਜ਼ ਦੀ ਤਾਲੀਮ ਨੂੰ ਮੁਕੰਮਲ ਤੌਰ 'ਤੇ ਜਾਣਨ ਦੇ ਖਾਹਿਸ਼ਮੰਦ ਹੈ ਵਾਂ। ਅਤੇ ਮੱਤੀ ਦੀ ਇੰਜੀਲ ਬਾਬ 5 ਤੋਂ ਬਾਬ ਨੰਬਰ 7 ਦਾ ਪੈਗਾਮ ਵੇਖ ਸਕਦੇ ਹਾਂ। ਦੋਸਤੋ, ਤੁਸੀਂ ਬਿਲਕੁਲ ਠਿਕਾਣੇ 'ਤੇ ਹੋ। ਅਸੀਂ ਤੁਹਾਨੂੰ ਦਾਵਤ ਦਿੰਦੇ ਹਾਂ ਕਿ ਤੁਸੀਂ ਯਿਸੂ ਮਸੀਹ ਦਾ ਪਹਾੜੀ ਆਵਾਜ਼ ਸੁਣੋ। ਇਹ ਆਵਾਜ਼ ਏ ਜੋ ਯਿਸੂ ਮਸੀਹ ਨੇ ਅੱਜ ਤੋਂ ਤਕਰੀਬਨ 2000 ਸਾਲ ਪਹਿਲੇ ਕੀਤਾ ਸੀ। ਕਲਾਮੇ ਖੁਦਾ ਬਿਆਨ ਕਰਦੇ ਕਿ ਮੱਤੀ ਬਾਬ 5 ਵਿੱਚ ਉਹ ਉਸ ਭੀੜ ਨੂੰ ਵੇਖ ਕੇ ਪਹਾੜ 'ਤੇ ਚੜ੍ਹ ਗਿਆ ਅਤੇ ਜਦੋਂ ਬਹਿ ਗਿਆ ਅਤੇ ਉਹਦੇ ਸ਼ਾਗਿਰਦ ਉਹਦੇ ਕੋਲ ਆਏ ਅਤੇ ਉਹ ਆਪਣੀ ਜ਼ੁਬਾਨ ਖੋਲ੍ਹ ਕੇ ਉਹਨਾਂ ਨੂੰ ਇੰਝ ਤਾਲੀਮ ਦੇਣ ਲੱਗਾ, ਮੁਬਾਰਕ ਨੇ ਉਹ ਜਿਹੜੇ ਦਿਲ ਦੇ ਗਰੀਬ ਨੇ ਕਿਉਂਕਿ ਅਸਮਾਨ ਦੀ ਬਾਦਸ਼ਾਹੀ ਉਹਨਾਂ ਹੀ ਦੀਏ, ਮੁਬਾਰਕ ਨੇ ਉਹ ਜਿਹੜੇ ਗਮਗੀਨ ਨੇ ਕਿਉਂਕਿ ਉਹ ਤਸੱਲੀ ਪਾਵਣਗੇ, ਮੁਬਾਰਕ ਨੇ ਉਹ ਜਿਹੜੇ ਹਲੀਮ ਨੇ ਕਿਉਂਕਿ ਉਹ ਜ਼ਮੀਨ ਦੇ ਵਾਰਸ ਹੋਵਣਗੇ, ਮੁਬਾਰਕ ਨੇ ਉਹ ਜਿਹੜੇ ਰਾਸਤਬਾਜ਼ੀ ਦੇ ਭੁੱਖੇ ਅਤੇ ਪਿਆਸੇ ਨੇ ਕਿਉਂਕਿ ਉਹ ਆਸੂਦਾ ਹੋਵਣਗੇ, ਮੁਬਾਰਕ ਨੇ ਉਹ ਜਿਹੜੇ ਰਹਿਮ ਦਿਲ ਨੇ ਕਿਉਂਕਿ ਉਹਨਾਂ 'ਤੇ ਰਹਿਮ ਕੀਤਾ ਜਾਏਗਾ, ਮੁਬਾਰਕ ਨੇ ਉਹ ਜਿਹੜੇ ਪਾਕ ਦਿਲ ਨੇ ਕਿਉਂਕਿ ਉਹ ਖੁਦਾ ਨੂੰ ਵੇਖਣਗੇ, ਮੁਬਾਰਕ ਨੇ ਉਹ ਜਿਹੜੇ ਸੁਲਾਹ ਕਰਾਉਂਦੇ ਨੇ ਕਿਉਂਕਿ ਉਹ ਖੁਦਾ ਦੇ ਬੇਟੇ ਕਹਿਲਾਵਣਗੇ, ਮੁਬਾਰਕ ਨੇ ਉਹ ਜਿਹੜੇ ਰਾਸਤਬਾਜ਼ੀ ਦੇ ਸਬਬ ਤੋਂ ਸਤਾਏ ਗਏ ਕਿਉਂਕਿ ਅਸਮਾਨ ਦੀ ਬਾਦਸ਼ਾਹੀ ਉਹਨਾਂ ਹੀ ਦੀਏ। ਜਦੋਂ ਮੇਰੇ ਸਬਬ ਤੋਂ ਲੋਕ ਤੁਹਾਨੂੰ ਲਾਨ ਤਾਨ ਕਰਨਗੇ ਅਤੇ ਸਤਾਵਣਗੇ ਅਤੇ ਹਰ ਤਰ੍ਹਾਂ ਦੀਆਂ ਭੈੜੀਆਂ ਗੱਲਾਂ ਤੁਹਾਡੀ ਨਿਸਬਤ ਨਾਹਕ ਆਖਣਗੇ ਅਤੇ ਤੁਸੀਂ ਮੁਬਾਰਕ ਹੋਵੋਗੇ, ਖੁਸ਼ੀ ਕਰਨਾ ਅਤੇ ਨਹਾਇਤ ਸ਼ਾਦਮਾਨ ਹੋਣਾ ਕਿਉਂਕਿ ਅਸਮਾਨ 'ਤੇ ਤੁਹਾਡਾ ਅਜਰ ਵੱਡਾ ਏ। ਇਸ ਲਈ ਕਿ ਲੋਕਾਂ ਨੇ ਉਹਨਾਂ ਨਬੀਆਂ ਨੂੰ ਜਿਹੜੇ ਤੁਹਾਡੇ ਤੋਂ ਪਹਿਲੇ ਸਨ ਇਸੇ ਤਰ੍ਹਾਂ ਸਤਾਇਆ ਸੀ। ਇਹ ਨਾ ਸਮਝੋ ਕਿ ਮੈਂ ਤੁਰੈਤ ਜਾਂ ਨਬੀਆਂ ਦੀਆਂ ਕਿਤਾਬਾਂ ਨੂੰ ਮਨਸੂਖ ਕਰਨ ਆਇਆ ਵਾਂ, ਮਨਸੂਖ ਕਰਨ ਨਹੀਂ ਬਲਕਿ ਪੂਰਾ ਕਰਨ ਆਇਆ ਵਾਂ, ਕਿਉਂਕਿ ਮੈਂ ਤੁਹਾਨੂੰ ਸੱਚ ਕਹਿੰਦਾ ਵਾਂ ਕਿ ਜਦੋਂ ਤੱਕ ਆਸਮਾਨ ਅਤੇ ਜ਼ਮੀਨ ਟਲ ਨਾ ਜਾਣ, ਇੱਕ ਨੁਕਤਾ ਜਾਂ ਇੱਕ ਸ਼ੋਸ਼ਾ ਤੁਰੈਤ ਤੋਂ ਹਰਗਿਜ਼ ਨਾ ਟਲੇਗਾ ਜਦੋਂ ਤੱਕ ਸਭ ਕੁਝ ਪੂਰਾ ਨਾ ਹੋ ਜਾਏ। ਬਸ ਜੋ ਕੋਈ ਇੰਨਾ ਛੋਟੇ ਤੋਂ ਛੋਟੇ ਹੁਕਮਾਂ ਵਿੱਚੋਂ ਵੀ ਕਿਸੇ ਨੂੰ ਤੋੜੇਗਾ ਅਤੇ ਇਹੋ ਹੀ ਆਦਮੀਆਂ ਨੂੰ ਸਿਖਾਏਗਾ, ਉਹ ਆਸਮਾਨ ਦੀ ਬਾਦਸ਼ਾਹੀ ਵਿੱਚ ਸਭ ਤੋਂ ਛੋਟਾ ਕਹਿਲਾਏਗਾ, ਲੇਕਿਨ ਜੋ ਇਹਨਾਂ 'ਤੇ ਅਮਲ ਕਰੇਗਾ ਅਤੇ ਇਹਨਾਂ ਦੀ ਤਾਲੀਮ ਦੇਵੇਗਾ ਉਹ ਆਸਮਾਨ ਦੀ ਬਾਦਸ਼ਾਹੀ ਵਿੱਚ ਵੱਡਾ ਕਹਿਲਾਏਗਾ। ਕਿਉਂਕਿ ਮੈਂ ਤੁਹਾਨੂੰ ਕਹਿੰਦਾ ਵਾਂ ਕਿ ਜੇ ਤੁਹਾਡੀ ਰਾਸਤਬਾਜ਼ੀ ਫੱਕੀਆਂ ਅਤੇ ਫਰੀਸੀਆਂ ਦੀ ਰਾਸਤਬਾਜ਼ੀ ਤੋਂ ਜ਼ਿਆਦਾ ਨਾ ਹੋਵੇਗੀ ਤਾਂ ਤੁਸੀਂ ਅਸਮਾਨ ਦੀ ਬਾਦਸ਼ਾਹੀ ਵਿੱਚ ਹਰਗਿਜ਼ ਦਾਖਲ ਨਾ ਹੋਵੋਗੇ। ਤੁਸੀਂ ਸੁਣ ਚੁੱਕੇ ਹੋ ਕਿ ਅਗਲਿਆਂ ਨੂੰ ਆਖਿਆ ਗਿਆ ਸੀ ਕਿ ਖੂਨ ਨਾ ਕਰਨਾ, ਅਤੇ ਜਿਹੜਾ ਕੋਈ ਖੂਨ ਕਰੇਗਾ ਉਹ ਅਦਾਲਤ ਦੀ ਸਜ਼ਾ ਦੇ ਲਾਇਕ ਹੋਵੇਗਾ। ਲੇਕਿਨ ਮੈਂ ਤੁਹਾਨੂੰ ਕਹਿੰਦਾ ਵਾਂ ਕਿ ਜੋ ਕੋਈ ਆਪਣੇ ਭਰਾ ਨੂੰ ਪਾਗਲ ਆਖੇਗਾ ਉਹ ਸਦਰੇ ਅਦਾਲਤ ਦੀ ਸਜ਼ਾ ਦੇ ਲਾਇਕ ਹੋਵੇਗਾ, ਅਤੇ ਜਿਹੜਾ ਕੋਈ ਉਹਨੂੰ ਅਹਿਮਕ ਆਖੇਗਾ ਉਹ ਆਤਿਸ਼ ਜਹੰਨਮ ਦਾ ਸਜ਼ਾਵਾਰ ਹੋਵੇਗਾ। ਤੁਸੀਂ ਸੁਣ ਚੁੱਕੇ ਹੋ ਕਿ ਆਖਿਆ ਗਿਆ ਸੀ ਕਿ ਜ਼ਨਾ ਨਾ ਕਰਨਾ, ਲੇਕਿਨ ਮੈਂ ਤੁਹਾਨੂੰ ਇਹ ਕਹਿੰਦਾ ਵਾਂ ਕਿ ਜਿਸ ਕਿਸੇ ਨੇ ਭੈੜੀ ਖਾਹਿਸ਼ ਦੇ ਨਾਲ ਕਿਸੇ ਔਰਤ 'ਤੇ ਨਿਗਾਹ ਕੀਤੀ ਉਹ ਆਪਣੇ ਦਿਲ ਵਿੱਚ ਉਹਦੇ ਨਾਲ ਜ਼ਨਾ ਕਰ ਚੁੱਕਿਆ। ਫਿਰ ਤੁਸੀਂ ਸੁਣ ਚੁੱਕੇ ਹੋ ਕਿ ਅਗਲਿਆਂ ਨੂੰ ਆਖਿਆ ਗਿਆ ਸੀ ਕਿ ਜੂਠੀ ਕਸਮ ਨਾ ਖਾਣਾ, ਬਲਕਿ ਆਪਣੀਆਂ ਕਸਮਾਂ ਖੁਦਾਵੰਦ ਵਾਸਤੇ ਪੂਰੀਆਂ ਕਰਨਾ, ਲੇਕਿਨ ਮੈਂ ਤੁਹਾਨੂੰ ਕਹਿੰਦਾ ਵਾਂ ਕਿ ਬਿਲਕੁਲ ਕਸਮ ਨਾ ਖਾਣਾ, ਨਾ ਤਾਂ ਅਸਮਾਨ ਦੀ ਕਿਉਂਕਿ ਉਹ ਖੁਦਾ ਦਾ ਤਖ਼ਤ ਹੈ, ਨਾ ਜ਼ਮੀਨ ਦੀ ਕਿਉਂਕਿ ਉਹਦੇ ਪੈਰ ਦੀ ਚੌਕੀ ਹੈ, ਨਾ ਯਰੂਸ਼ਲਮ ਦੀ ਕਿਉਂਕਿ ਉਹ ਬਜ਼ੁਰਗ ਬਾਦਸ਼ਾਹ ਦਾ ਸ਼ਹਿਰ ਹੈ, ਬਲਕਿ ਤੁਹਾਡਾ ਕਲਾਮ ਹਾਂ ਹਾਂ ਜਾਂ ਨਹੀਂ ਨਹੀਂ 'ਚ ਹੋਵੇ, ਕਿਉਂਕਿ ਜੋ ਇਸ ਤੋਂ ਜ਼ਿਆਦਾ ਹੈ ਉਹ ਬਦੀ ਹੈ। ਤੁਸੀਂ ਸੁਣ ਚੁੱਕੇ ਹੋ ਕਿ ਆਖਿਆ ਗਿਆ ਸੀ ਕਿ ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ, ਲੇਕਿਨ ਮੈਂ ਤੁਹਾਨੂੰ ਕਹਿੰਦਾ ਵਾਂ ਕਿ ਸਰੀਰ ਦਾ ਮੁਕਾਬਲਾ ਨਾ ਕਰਨਾ, ਬਲਕਿ ਜੋ ਕੋਈ ਤੁਹਾਡੇ ਸੱਜੇ ਗਲ 'ਤੇ ਤਮਾਂਚਾ ਮਾਰੇ ਦੂਜਾ ਵੀ ਉਹਦੇ ਵੱਲ ਫੇਰ ਦੇਣਾ, ਅਤੇ ਜੇ ਕੋਈ ਤੁਹਾਨੂੰ ਨਾਜ਼ਿਸ਼ ਕਰਕੇ ਤੁਹਾਡਾ ਕੁਰਤਾ ਲੈਣਾ ਚਾਹੇ ਤਾਂ ਚੋਗਾ ਵੀ ਉਹਨੂੰ ਲੈ ਲੈਣ ਦੇਵੋ, ਅਤੇ ਜੋ ਕੋਈ ਇੱਕ ਕੋਸ ਬੇਗਾਰ ਵਿੱਚ ਤੁਹਾਨੂੰ ਲੈ ਜਾਏ ਉਹਦੇ ਨਾਲ ਦੋ ਕੋਸ ਚਲੇ ਜਾਓ। ਤੁਸੀਂ ਸੁਣ ਚੁੱਕੇ ਹੋ ਕਿ ਆਖਿਆ ਗਿਆ ਸੀ ਕਿ ਆਪਣੇ ਪੜੋਸੀ ਨਾਲ ਮੁਹੱਬਤ ਰੱਖ ਅਤੇ ਆਪਣੇ ਦੁਸ਼ਮਣ ਤੋਂ ਅਦਾਵਤ, ਲੇਕਿਨ ਮੈਂ ਤੁਹਾਨੂੰ ਕਹਿੰਦਾ ਵਾਂ ਕਿ ਆਪਣੇ ਦੁਸ਼ਮਣਾਂ ਦੇ ਨਾਲ ਮੁਹੱਬਤ ਰੱਖੋ ਅਤੇ ਆਪਣੇ ਸਤਾਵਨ ਵਾਲਿਆਂ ਵਾਸਤੇ ਦੁਆ ਕਰੋ, ਤਾਂ ਕਿ ਤੁਸੀਂ ਆਪਣੇ ਬਾਪ 'ਤੇ ਜਿਹੜਾ ਅਸਮਾਨ 'ਤੇ ਵੀ ਬੇਟੇ ਠਹਿਰੋ, ਕਿਉਂਕਿ ਉਹ ਆਪਣੇ ਸੂਰਜ ਨੂੰ ਬਦਾਂ ਅਤੇ ਨੇਕਾਂ ਦੋਵਾਂ 'ਤੇ ਚਮਕਾਉਂਦਾ ਹੈ ਅਤੇ ਰਾਸਤਬਾਜ਼ਾਂ ਅਤੇ ਨਾਰਾਸਤਾਂ ਦੋਵਾਂ 'ਤੇ ਮੀਂਹ ਵਰਸਾਉਂਦਾ ਹੈ। ਕਿਉਂਕਿ ਜੇ ਤੁਸੀਂ ਆਪਣੇ ਮੁਹੱਬਤ ਰੱਖਣ ਵਾਲਿਆਂ ਦੇ ਨਾਲ ਹੀ ਮੁਹੱਬਤ ਰੱਖੋ ਤਾਂ ਤੁਹਾਡੇ ਵਾਸਤੇ ਕੀ ਅਜਰ ਹੈ? ਕੀ ਮਹਿਸੂਲ ਲੈਣ ਵਾਲੇ ਵੀ ਇੰਜ ਨਹੀਂ ਕਰਦੇ? ਅਤੇ ਜੇ ਤੁਸੀਂ ਫਕਤ ਆਪਣੇ ਭਰਾਵਾਂ ਨੂੰ ਹੀ ਸਲਾਮ ਕਰੋ ਤਾਂ ਕੀ ਜ਼ਿਆਦਾ ਕਰਦੇ ਹੋ? ਕਿ ਗੈਰ ਕੌਮਾਂ ਦੇ ਲੋਕ ਵੀ ਇੰਜ ਨਹੀਂ ਕਰਦੇ? ਬਸ ਚਾਹੀਦਾ ਕਿ ਤੁਸੀਂ ਕਾਮਿਲ ਹੋਵੋ ਜਿਵੇਂ ਤੁਹਾਡਾ ਅਸਮਾਨੀ ਬਾਪ ਕਾਮਿਲ ਹੈ। ਮੱਤੀ ਬਾਪ 6 ਵਿੱਚ ਮਰਕੂਮ ਹੈ, ਖਬਰਦਾਰ ਆਪਣੇ ਰਾਸਤਬਾਜ਼ੀ ਦੇ ਕੰਮ ਆਦਮੀਆਂ ਦੇ ਸਾਹਮਣੇ ਦਿਖਾਉਣ ਵਾਸਤੇ ਨਾ ਕਰੋ, ਨਹੀਂ ਤਾਂ ਤੁਹਾਡਾ ਬਾਪ ਜਿਹੜਾ ਕਿ ਅਸਮਾਨ 'ਤੇ ਵੀ ਤੁਹਾਡੇ ਵਾਸਤੇ ਕੋਈ ਅਜਰ ਨਹੀਂ ਦੇਗਾ। ਬਸ ਜਿੱਥੋਂ ਤੋਂ ਖੈਰਾਤ ਕਰੇ ਅਤੇ ਆਪਣੇ ਅੱਗੇ ਨਰਸਿੰਗਾ ਨਾ ਬਜਵਾ, ਜਿਵੇਂ ਰਿਆਕਾਰ ਇਬਾਦਤ ਖਾਨਿਆਂ ਅਤੇ ਕੂਚਿਆਂ ਵਿੱਚ ਕਰਦੇ ਨੇ, ਤਾਂ ਕਿ ਲੋਕ ਉਹਨਾਂ ਦੀ ਵਡਿਆਈ ਕਰਨ। ਮੈਂ ਤੁਹਾਨੂੰ ਸੱਚ ਕਹਿੰਦਾ ਵਾਂ ਕਿ ਉਹ ਆਪਣਾ ਅਜਰ ਪਾ ਚੁੱਕੇ, ਬਲਕਿ ਜਦੋਂ ਤੂੰ ਖੈਰਾਤ ਕਰੇ ਅਤੇ ਜੋ ਤੇਰਾ ਸੱਜਾ ਹੱਥ ਕਰਦੇ ਉਹਨੂੰ ਤੇਰਾ ਖੱਬਾ ਹੱਥ ਨਾ ਜਾਣੇ, ਤਾਂ ਕਿ ਤੇਰੀ ਖੈਰਾਤ ਪੋਸ਼ੀਦਾ ਰਹੇ। ਇਸ ਸੂਰਤ ਵਿੱਚ ਤੇਰਾ ਬਾਪ ਜਿਹੜਾ ਪੋਸ਼ੀਦਗੀ ਵਿੱਚ ਦੇਖਦਾ ਤੈਨੂੰ ਬਦਲਾ ਦੇਵੇਗਾ। ਅਤੇ ਜਦੋਂ ਤੂੰ ਦੁਆ ਕਰੇ ਤੇ ਰਿਆਕਾਰਾਂ ਦੀ ਮਾਨਿਤ ਨਾ ਬਣ, ਕਿਉਂਕਿ ਉਹ ਇਬਾਦਤ ਖਾਨਿਆਂ ਵਿੱਚ ਅਤੇ ਬਾਜ਼ਾਰਾਂ ਦੇ ਮੋੜਾਂ 'ਤੇ ਖਲੋ ਕੇ ਦੁਆ ਕਰਨਾ ਪਸੰਦ ਕਰਦੇ ਨੇ ਤਾਂ ਕਿ ਲੋਕ ਉਹਨਾਂ ਨੂੰ ਵੇਖਣ। ਮੈਂ ਤੁਹਾਨੂੰ ਸੱਚ ਕਹਿੰਦਾ ਵਾਂ ਕਿ ਉਹ ਆਪਣਾ ਅਜਰ ਪਾ ਚੁੱਕੇ, ਬਲਕਿ ਜਦੋਂ ਤੂੰ ਦੁਆ ਕਰੇ ਤਾਂ ਆਪਣੀ ਕੋਠਰੀ ਵਿੱਚ ਜਾ ਅਤੇ ਦਰਵਾਜ਼ਾ ਬੰਦ ਕਰਕੇ ਆਪਣੇ ਬਾਪ ਤੋਂ ਜਿਹੜਾ ਪੋਸ਼ੀਦਗੀ ਵਿੱਚ ਦੁਆ ਕਰ। ਇਸ ਸੂਰਤ ਵਿੱਚ ਤੇਰਾ ਬਾਪ ਜਿਹੜਾ ਪੋਸ਼ੀਦਗੀ ਵਿੱਚ ਦੇਖਦਾ ਤੈਨੂੰ ਬਦਲਾ ਦੇਵੇਗਾ। ਅਤੇ ਦੁਆ ਕਰਦੇ ਵੇਲੇ ਗੈਰ ਕੌਮਾਂ ਦੇ ਲੋਕਾਂ ਦੀ ਤਰ੍ਹਾਂ ਬਕ ਬਕ ਨਾ ਕਰੋ, ਕਿਉਂਕਿ ਉਹ ਸਮਝਦੇ ਨੇ ਕਿ ਸਾਡੇ ਬਹੁਤ ਬੋਲਣ ਦੇ ਸਬਬ ਤੋਂ ਸਾਡੀ ਸੁਣੀ ਜਾਏਗੀ। ਬਸ ਉਹਨਾਂ ਦੀ ਮਾਨਿਤ ਨਾ ਬਣੋ, ਕਿਉਂਕਿ ਤੁਹਾਡਾ ਬਾਪ ਤੁਹਾਡੇ ਮੰਗਣ ਤੋਂ ਪਹਿਲੀ ਜਾਣਦਾ ਹੈ ਕਿ ਤੁਹਾਨੂੰ ਕਿੰਨਾ ਕਿੰਨਾ ਚੀਜ਼ਾਂ ਦੀ ਜ਼ਰੂਰਤ ਹੈ।
ਕਰੇਗਾ ਕਲਾ ਸੁਣਾਗਾ ਜਦ ਕਰੇਗਾ ਕਲਾਮ ਤੇ ਤੇ ਆਪ ਮੈਂ ਬੰਦੇ ਆਨਾ ਪਾਕ ਲੋਕਾਂ ਨਾਲ ਤਮਾਂ ਤੇ ਤੇ ਆਪ ਮੈਂ ਬੰਦੇ ਆਨਾ ਪਾਕ ਲੋਕਾਂ ਨਾਲ
ਮਾਲੋ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਹੈ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 3 43 110 यानी 0341 3 43 110 इस तो अलावा साड़ा ईमेल आईडी है listen.live77@gmail.com यानी listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ ਖੁਦਾ ਹਾਫਿਜ਼